ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰਦੇ ਹਾਂ ਪਾਣੀ ਵਾਲੇ ਮੁੱਦੇ 'ਤੇ। ਦੁਬਾਰ ਤੋਂ ਕੋਈ ਵਿਵਾਦ ਸ਼ੁਰੂ ਹੋ ਗਿਆ, ਨਵੀਂ ਜੰਗ ਛਿੜ ਗਈ ਹੈ। ਇਹ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਇੱਕ ਅਜਿਹਾ ਇਸ਼ੂ ਹੈ ਕਿ ਜਦੋਂ ਕੋਈ ਸਿਆਸੀ ਲਾਹਾ ਲੈਣਾ ਹੁੰਦਾ ਇਹਨੂੰ ਮੁੜ ਸੁਰਜੀਤ ਕਰ ਲਿਆ ਜਾਂਦਾ, ਅਦਰਵਾਈਜ਼ ਇਹਦਾ ਹੱਲ ਲੱਭਣ ਦੀ ਕੋਈ ਸਾਰਥਕ ਕੋਸ਼ਿਸ਼ ਕਦੇ ਵੀ ਨਹੀਂ ਕੀਤੀ ਜਾਂਦੀ।
ਬਿਲਕੁਲ ਵਿਜੇ ਜੀ, ਪੰਜਾਬ ਦੇ ਨਾਲ ਪਹਿਲੇ ਦਿਨ ਤੋਂ ਪਾਣੀਆਂ ਦਾ ਮਸਲਾ ਜੁੜਿਆ। ਪੈਸੇ ਤਾਂ ਪੰਜਾਬ ਦਾ ਨਾਂ ਹੀ ਪੰਜ ਦਰਿਆਵਾਂ ਦੇ ਆਧਾਰ 'ਤੇ, ਅਤੇ ਉਹ ਵੀ ਸਾਡੇ ਨਾਲ ਅੱਜ ਦੀ ਤਰੀਕ 'ਚ ਠੱਗੀ ਹੈ ਕਿ ਗੱਲ ਪੰਜ ਦਰਿਆਵਾਂ 'ਚੋਂ ਨਾਮ ਦੀ ਹੈ, ਅਤੇ ਪਰ ਸਾਡੇ ਕੋਲ ਦੋ ਦਰਿਆ ਖੋਲੇ ਗਏ ਨੇ, ਅਤੇ ਜਿਹੜੇ ਤਿੰਨ ਬਚੇ ਨੇ ਉਹਨਾਂ ਦੇ ਵਿੱਚ ਵੀ ਜਿਵੇਂ ਡਾਕਾ ਪਿਆ ਹੋਇਆ, ਉਹ ਆਪਾਂ ਲਗਾਤਾਰ ਚਰਚਾ ਕਰਦੇ ਹਾਂ। ਕਦੇ ਪੰਜਾਬ ਦੀ ਪਾਣੀਆਂ ਦੀ ਜੰਗ ਹੈ ਨਾ ਉੱਪਰੋਂ ਹਿਮਾਚਲ ਵਾਲੇ ਛੇੜ ਲੈਂਦੇ ਨੇ, ਕਦੇ ਪਾਣੀਆਂ ਦੀ ਜੰਗ ਹਰਿਆਣੇ ਵਾਲੇ ਛੇੜ ਲੈਂਦੇ ਨੇ, ਐਂ ਕਦੇ ਦਿੱਲੀ ਰਾਜਸਥਾਨ ਗੱਲ ਕਰਨ ਲੱਗ ਜਾਂਦਾ ਹੈ। ਸੋ ਪਾਣੀਆਂ ਦੀ ਵੰਡ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਹੈ, ਪਰ ਅੱਜ ਇੱਕ ਨਵਾਂ ਸਰੀਕ ਜੰਮਿਆ ਜੀ। ਅੱਜ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਹ ਦਮ ਭਰਿਆ ਕਿ ਬਈ ਅਸੀਂ ਪੰਜਾਬ ਨੂੰ ਪਾਣੀ ਨਹੀਂ ਦੇਵਾਂਗੇ। ਸਿੰਧੂ ਜਲ ਸੰਧੀ ਵਾਲਾ ਜਿਹੜਾ ਮਾਮਲਾ ਹੈ, ਜਿਹਦੇ ਨਾਲ ਪਾਕਿਸਤਾਨ ਵਾਲਾ ਕਹਿੰਦੇ ਜੀ ਪਾਣੀ ਰੋਕ ਲਿਆ, ਕੇਂਦਰ ਕਹਿੰਦਾ ਕਿ ਉਹ ਪਾਣੀ ਰੋਕ ਕੇ ਹੁਣ ਅਸੀਂ ਪੰਜਾਬ ਨੂੰ, ਹਰਿਆਣਾ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ ਪਾਣੀ ਦੇ ਦੇਣਾ, ਹੋ ਇੱਥੋਂ ਹੋ ਕੇ ਦਿੱਲੀ ਤੱਕ ਲੈ ਕੇ ਜਾਣਾ, ਮਤਲਬ ਅਸੀਂ ਤਾਂ ਮਕਸਦ ਦਿੱਲੀ ਲੈ ਜਾਣਾ ਹੈ
ਜੀ।
ਅਤੇ ਉਹਦੇ ਵਿੱਚੋਂ ਜਦੋਂ ਪੰਜਾਬ ਦਾ ਜ਼ਿਕਰ ਆਇਆ, ਅਤੇ ਅੱਜ ਉਮਰ ਅਬਦੁੱਲਾ ਹੋਰੀ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ, ਵੈਸੇ ਤਾਂ ਹੁਣ ਯੂਟੀ ਆ ਉਹ ਕਸ਼ਹਿਰ ਹੈ, ਸੋ ਅਧਿਕਾਰ ਤਾਂ ਕੋਈ ਹੈ ਨਹੀਂ ਕਿ ਉਹਨਾਂ ਕੋਲ, ਨਾ ਉਹ ਇਹ ਫੈਸਲਾ ਕੁਲ 'ਚ ਹੋਣਗੇ ਕਿ ਇਹ ਪਾਣੀ ਦੀ ਵੰਡ ਕਿਵੇਂ ਕਰਨੀ, ਜਾਂ ਕੇਂਦਰ ਧੱਕੇ ਨਾਲ ਖੁੰਨ ਹੋ ਰਿਹਾ। ਇੱਥੇ ਤਾਂ BBMB ਵਰਗੀ ਸੰਸਥਾ 'ਤੇ ਕੰਟਰੋਲ ਹੋ ਗਿਆ, ਪੰਜਾਬ ਦੇ ਪਾਣੀਆਂ 'ਤੇ ਡਾਕਾ ਹੋ ਗਿਆ, ਅਤੇ ਉੱਥੇ ਉਮਰ ਅਬਦੁੱਲਾ ਦੀ ਚੱਲਣੀ ਕੀ ਆ
ਜੀ।
ਪਰ ਉਹਨਾਂ ਨੇ ਜਿਵੇਂ ਅੱਜ ਪ੍ਰੈਸ ਕਾਨਫਰੰਸ ਕਰਕੇ ਉਚੇਚੇ ਤੌਰ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸੇ ਸਮੇਂ ਸਾਨੂੰ ਪਾਣੀਆਂ ਦੀ ਲੋੜ ਸੀ, ਪੰਜਾਬ ਨੇ ਸਾਥ ਨਹੀਂ ਦਿੱਤਾ, ਹੈ ਨਾ, ਅਤੇ ਫਿਰ ਹੁਣ ਅਸੀਂ ਪੰਜਾਬ ਨੂੰ ਪਾਣੀ ਨਹੀਂ ਦੇਵਾਂਗੇ, ਇਹਦੇ ਪਰ ਪਹਿਲਾ ਹੱਕ ਸਾਡਾ। ਬਿਲਕੁਲ
ਜੀ,
ਇਹ 'ਚ ਕੋਈ ਦੋ ਰਾਏ ਨਹੀਂ, ਆਪਾਂ ਰਿਪੇਰੀਅਨ ਸਿਧਾਂਤ ਦੀ ਅਕਸਰ ਗੱਲ ਕਰਦੇ ਆਏ
ਜੀ
ਕਿ ਰਿਪੇਰੀਅਨ ਸਿਧਾਂਤ ਇਹ ਕਹਿੰਦਾ ਹੈ ਕਿ ਜਿਹੜਾ ਮੂਲ ਸਰੋਤ ਹੈ ਜਿੱਥੋਂ ਪਾਣੀ ਦਾ, ਜਿੱਥੋਂ ਪਾਣੀ ਆ ਰਿਹਾ, ਜਿੱਥੋਂ ਬਹਿ ਕੇ ਜਾ ਰਿਹਾ, ਉਹਦੇ ਕਿਨਾਰਿਆਂ ਦੇ ਲੋਕ ਉਹਦੇ ਮਾਲਕ ਨੇ
ਜੀ,
ਅਤੇ ਜੇ ਜੰਮੂ ਕਸ਼ਮੀਰ 'ਚੋਂ ਜਿਹੜਾ ਪਾਣੀ ਨਿਕਲ ਕੇ ਆ ਰਿਹਾ ਉਹਦੇ ਉਹ ਪਹਿਲਾ ਮਾਲਕ ਨੇ, ਜੇ ਲੱਦਾਖ 'ਚੋਂ ਆ ਰਿਹਾ ਤਾਂ ਲੱਦਾਖ ਵਾਲੇ ਪਹਿਲਾ ਮਾਲਕ ਨੇ, ਜੇ ਹਿਮਾਚਲ 'ਚੋਂ ਉਤਰ ਕੇ ਆ ਰਿਹਾ ਤਾਂ ਹਿਮਾਚਲ ਵਾਲੇ ਪਹਿਲਾ ਮਾਲਕ ਨੇ। ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ ਨੱਕੇ ਲਾ ਕੇ ਰੋਕ ਲਓਗੇ,
ਜੀ
ਉਹ ਪਾਣੀ ਦਾ ਵਹਿਣ ਹੈ, ਕੁਦਰਤੀ ਵਹਿਣ ਹੈ, ਕੁਦਰਤੀ ਵਹਿਣ ਦੇ ਤੌਰ 'ਤੇ ਜਿੱਥੋਂ ਜਿੱਥੋਂ ਆ ਰਹੇ ਉਹਦਾ ਹੱਕ ਬਣਦਾ। ਇਸੇ 'ਚੋਂ ਸਵਾਲ ਖੜਾ ਸਿੰਧੂ ਜਲ ਸੰਧੀ ਵਾਲਾ ਵੀ ਕਿ ਜੇ ਕੁਦਰਤੀ ਵਹਿਣ ਨੂੰ ਤੁਸੀਂ ਜਾਂਦਿਆਂ ਨੂੰ ਰੋਕ ਕੇ ਆਪਣੇ ਡੈਮ ਲਾ ਕੇ ਰੋਕ ਕੇ ਕਰ ਰਹੇ ਹੋ ਤਾਂ ਇਹ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਮੁੱਦਾ ਵੀ ਬਣ ਰਿਹਾ
ਜੀ,
ਉਹਦੇ ਕਾਰਨ ਕਈ ਤਰ੍ਹਾਂ ਦੇ ਸਵਾਲ ਵੀ ਨੇ। ਬੇਸ਼ੱਕ ਪਾਕਿਸਤਾਨ ਜਿਵੇਂ ਵਧੀਕੀ ਕਰਦਾ ਹੈ, ਅੱਤਵਾਦ ਦਾ ਮਸਲਾ, ਹਥਿਆਰਾਂ ਦਾ ਮਸਲਾ, ਹੋਰ ਗਤੀਵਿਧੀਆਂ ਦਾ ਮਸਲਾ ਹੈ ਨਾ, ਉਸ ਦੇ ਬਾਵਜੂਦ ਵੀ ਇਹ ਚਰਚਾ ਆਮ ਹੈ ਕਿ ਪਾਣੀ ਹਵਾ ਦੇ ਉੱਤੇ ਰੋਕ ਕਿਉਂ। ਸੋ ਕੁਦਰਤੀ ਵਹਿਣ 'ਤੇ ਵੀ ਜੇ ਉਹਨੂੰ ਚੈਨਲਾਈਜ਼ ਕਰਕੇ ਕਿਸੇ ਨੂੰ ਦਿੱਤਾ ਜਾ ਰਿਹਾ, ਫਿਰ ਤੁਸੀਂ ਉਹਦੀ ਰਾਇਲਟੀ ਦੇ ਹੱਕਦਾਰ
ਜੀ।
ਹੁਣ ਇਸ ਤਰੀਕੇ ਨਾਲ ਇਸੇ ਪਾਣੀ ਦੇ ਮਸਲੇ 'ਤੇ ਰਾਜਸਥਾਨ ਨਾਲ ਔਰ ਹਰਿਆਣੇ ਨਾਲ ਮਸਲਾ ਖੜਾ ਹੈ। ਪਰ ਅੱਜ ਜਦੋਂ ਉਮਰ ਅਬਦੁੱਲਾ ਬੋਲੇ ਕਿ ਆ ਸੰਧੂ ਜਲ ਸੰਧੀ ਵਾਲਾ ਜਿਹੜਾ ਪਾਣੀ ਹੈ ਉਹ ਜਦੋਂ ਮਤਲਬ ਕਿ ਦਿੱਤਾ ਜਾਊਗਾ ਤਾਂ ਅਸੀਂ ਪੰਜਾਬ ਨੂੰ ਨਹੀਂ ਦੇਣਾ, ਉਹਨਾਂ ਨੇ ਨਾ ਤਾਂ ਹਰਿਆਣੇ ਦੀ ਗੱਲ ਕੀਤੀ
ਜੀ,
ਨਾ ਰਾਜਸਥਾਨ ਦੀ ਗੱਲ ਕੀਤੀ, ਨਾ ਦਿੱਲੀ ਦੀ ਗੱਲ ਕੀਤੀ
ਜੀ।
ਹੁਣ ਇਹਦੇ ਦੋ ਤਿੰਨ ਪਹਿਲੂ ਵਿੱਚੋਂ ਮਹਿਸੂਸ ਹੁੰਦੇ ਨੇ, ਪੰਜਾਬ ਦਾ ਜੰਮੂ ਕਸ਼ਮੀਰ ਨਾਲ ਕਦੇ ਰਿਸ਼ਤਾ ਵਿਗੜਿਆ ਨਹੀਂ
ਜੀ,
ਚੰਗਾ ਸੁਖਾਵਾਂ ਰਿਸ਼ਤਾ ਹੈਗਾ। ਪਰ ਜੇਕਰ ਉਮਰ ਅਬਦੁੱਲਾ ਬੋਲੇ ਨੇ ਤਾਂ ਉਹ ਕਿਸ ਸਟੇਸ਼ਨ ਤੋਂ ਬੋਲੇ ਨੇ, ਕੀ ਕਿਸੇ ਕੇਂਦਰ ਦੀ ਸ਼ਹਿ 'ਤੇ ਬੋਲੇ ਨੇ
ਜੀ,
ਕੀ ਉਹ ਕੇਂਦਰ ਦੀ ਗੁੱਟ ਬੁੱਕ 'ਚ ਸ਼ਾਮਿਲ ਹੋਣਾ ਚਾਹੁੰਦੇ ਨੇ, ਜਾਂ ਉਹਨਾਂ ਨੇ ਸਹੀ ਰਾਹ ਅਖਤਿਆਰ ਕੀਤਾ ਇੱਕ ਤਰੀਕੇ ਨਾਲ ਕਹਿ ਕੇ ਕਿ ਭਾਈ ਕਿਤੇ ਐਂ ਨਾ ਹੋਵੇ ਸਿੱਧਾ ਹੀ ਸਾਰਾ ਪਾਣੀ ਬਾਹਰ ਲੈ ਜਾਓ, ਜੰਮੂ ਕਸ਼ਮੀਰ ਵਾਲਿਆਂ ਨੂੰ ਪੁੱਛੋ ਹੀ ਨਾ
ਜੀ।
ਇਸ ਲਈ ਉਹ ਆਪਣਾ ਹੱਕ ਪ੍ਰਗਟਾਉਣਾ ਚਾਹੁੰਦੇ ਨੇ ਕਿ ਵੀ ਸਾਡਾ ਵੀ ਯਾਦ ਰੱਖਿਓ
ਜੀ।
ਪਰ ਜੇ ਉਹ ਇਹ ਪ੍ਰਗਟਾਉਣਾ ਚਾਹੁੰਦੇ ਸੀ ਫਿਰ ਉਹ ਇਕੱਲੇ ਪੰਜਾਬ ਦਾ ਨਾਂ ਨਾ ਲੈਂਦੇ, ਬਾਕੀਆਂ ਦਾ ਨਾਮ ਵੀ ਲੈਂਦੇ। ਜਦੋਂ ਉਹਨਾਂ ਨੇ ਇਕੱਲੇ ਪੰਜਾਬ ਦਾ ਨਾਂ ਲਿਆ ਤਾਂ ਜਿੱਥੇ ਤਾਂ ਇੱਕ ਪਾਸੇ ਇਹ ਲੱਗਦਾ ਇੱਕ ਨਵਾਂ ਸਰੀਕ ਪੈਦਾ ਹੋ ਗਿਆ ਸਾਡੇ ਲਈ ਪਾਣੀ ਵਾਲਾ ਮਸਲਾ, ਇੱਕ ਨਵੀਂ ਧਿਰ ਖੜੀ ਹੋ ਗਈ, ਉੱਥੇ ਕੁਝ ਮਾਹਿਰਾਂ ਦੀ ਇਹ ਵੀ ਰਾਏ ਸੀ ਕਿ ਉਮਰ ਅਬਦੁੱਲਾ ਇਸ ਮੌਕੇ ਕੇਂਦਰ ਸਰਕਾਰ ਨਾਲ, ਰਾਜਸਥਾਨ ਅਤੇ ਦਿੱਲੀ ਵਾਲੀ ਸਰਕਾਰ ਨਾਲ, ਹਰਿਆਣਾ ਸਰਕਾਰ ਨਾਲ ਸਿੱਧਾ ਮੋਰਚਾ ਨਹੀਂ ਕਰਾਉਣਾ ਚਾਹੁੰਦਾ, ਕਿਉਂਕਿ ਸਾਰੇ ਥਾਂ BJP ਦੀ ਸਰਕਾਰ ਹੈ ਅਤੇ ਉਹਨੂੰ ਪਤਾ ਹੈ ਕਿ ਪੰਜਾਬ ਇਹਨੂੰ ਅੰਡਰਸਟੈਂਡ ਕਰ ਲੂਗਾ, ਉਹਨੇ ਪੰਜਾਬ ਦੇ ਬਹਾਨੇ ਗੱਲ ਉਹਨਾਂ ਨੂੰ ਸੁਣਾਈ ਹੈ
ਜੀ।
ਮਤਲਬ ਆਪਣੇ ਪੰਜਾਬੀ 'ਚ ਕਹਾਵਤ ਆ ਨਾ, ਧੀਏ ਨਹੀਂ ਤੂੰ ਗੱਲ ਸੁਣ, ਨੂਹੇ ਨਹੀਂ ਤੂੰ ਕੰਨ ਕਰ
ਜੀ,
ਕਿ ਸੁਣਾਉਣੀ ਤਾਂ ਨੂੰਹ ਨੂੰ ਹੁੰਦੀ ਹੈ, ਕਹੀ ਧੀ ਨੂੰ ਜਾਂਦੀ ਹੈ, ਕਿ ਉਹਨੇ ਬਾਇਆ ਪੰਜਾਬ ਇਹ ਗੱਲ ਉਹਨਾਂ ਤੱਕ ਪਹੁੰਚਾਈ ਹੈ ਕਿ ਵੀ ਐਂ ਨਹੀਂ ਹੋਊਗਾ, ਅਸੀਂ ਸਿੱਧਾ ਲੈ ਜਾਊਂਗੇ, ਅਜੇ ਭਾਈ ਪਿੰਡ ਬਸਿਆ ਨਹੀਂ, ਅਜੇ ਪਾਣੀ ਦੀ ਵੰਡ ਵਾਲਾ ਮਸਲਾ ਕਦੋਂ ਰੋਕ ਕੇ ਤੁਸੀਂ ਉਹਨੂੰ ਡੈਮ ਤਬਦੀਲ ਕਰਨਾ ਹੈ, ਕਦੋਂ ਤੁਸੀਂ ਉਹ 'ਚੋਂ ਚੈਨਲਾਈਜ਼ ਕਰਕੇ ਨਹਿਰਾਂ ਕੱਢਣੀਆਂ। ਆਪਾਂ ਪਹਿਲਾਂ ਗੱਲ ਕਰਦੇ ਜਿਹੜੇ ਰੋਕਣ ਦੀ ਪ੍ਰਕਿਰਿਆ ਕਿ ਇਹਨੂੰ ਸਾਲਾਂ ਲੱਗ ਜਾਣੇ
ਜੀ,
ਅਤੇ ਪਰ ਜੇ ਹੁਣ ਰੋਕ ਰਹੇ ਹਾਂ, ਆਉਣ ਵਾਲੇ ਦਿਨਾਂ 'ਚ ਮੀਂਹ ਦੀ ਆਮਦ ਖੜੀ ਹੈ ਨਾ, ਬਰਸਾਤ ਮਤਲਬ ਆ ਗਈ ਹੈ ਸਾਉਣ ਸਾਉਣ ਦੇ ਮਹੀਨੇ ਦੇ ਹਵਾਲੇ ਨਾਲ, ਕਿ ਉਹ ਕਹਿੰਦੇ ਜੀ ਮਾਨਸੂਨ ਉਤਰ ਆਇਆ, ਸੋ ਪਹੁੰਚ ਗਿਆ ਯੂਪੀ ਤੱਕ, ਇੱਧਰ ਨੂੰ ਵੀ ਆਉਣ ਵਾਲੀ ਹੈ। ਸੋ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਉੱਪਰੋਂ ਵੀ ਪਾਣੀ ਦੀ ਜਦੋਂ ਆਮਦ ਵੱਧ ਹੁੰਦੀ ਹੈ ਤਾਂ ਫਿਰ ਉਹ ਇੱਕ ਨਵਾਂ ਪਹਿਲੂ ਖੜਾ
ਜੀ।
ਪਰ ਇਸ ਦੇ ਹੁਣ ਕਈ ਨੁਕਤੇ ਨੇ ਇਹਦੇ ਉੱਤੇ, ਅਜੇ ਪੰਜਾਬ ਸਰਕਾਰ ਚੁੱਪ ਹੈ, ਉਹਦੀ ਚੁੱਪ ਦੇ ਕੀ ਅਰਥ ਨੇ ਪਤਾ ਨਹੀਂ। ਇੱਥੋਂ ਕਈ ਲੀਡਰ ਬੋਲੇ ਨੇ, ਕਈ ਹੋਰ ਦਲ ਬੋਲੇ ਨੇ ਕਿ ਇਹ ਕਿਸੇ ਅੰਡਰਸਟੈਂਡਿੰਗ 'ਚੋਂ ਹੈ ਕਿ ਆਪਾਂ ਗੱਲ ਉਹਨਾਂ ਨੂੰ ਸੁਣਾਉਣੀ ਹੈ, ਇਸ ਲਈ ਤੁਹਾਡੇ ਰਾਹੀਂ ਕਿਹਾ ਜਾ ਰਿਹਾ, ਜਾਂ ਪੰਜਾਬ ਦੇ ਲਈ ਹੋਰ ਚੁਣੌਤੀ ਖੜੀ ਹੋ ਗਈ ਹੈ। ਉਮੀਦ ਕਰਦੇ ਹਾਂ ਕਿ ਜੇ ਹੁਣ ਵੀ ਪਾਣੀਆਂ ਦੀ ਵੰਡ 'ਚ ਪਿਛਲੀਆਂ ਕੀਤੀਆਂ ਵਧੀਕੀਆਂ ਵੀ ਦਰੁਸਤ ਕਰ ਲੈਣਗੇ ਕੇਂਦਰ ਸਰਕਾਰ, ਤਾਂ ਸ਼ਾਇਦ ਕਾਫ਼ੀ ਠੀਕ ਹੋਊਗਾ। ਪਰ ਸਵਾਲ ਤਾਂ ਇਹ ਖੜਾ ਜੀ ਕਿ ਕਿਸੇ ਦੇ ਵਹਿੰਦੇ ਦਰਿਆ ਦੇ ਵਾਹਨ ਰੋਕ ਕੇ ਜਾਂ ਆਪਣੇ ਲਈ ਪਾਣੀ ਕੱਢਿਆ ਜਾਊਗਾ, ਤਾਂ ਇਹਦੇ ਉੱਤੇ ਵੀ ਮੰਥਨ ਦੀ ਲੋੜ ਹੈ
ਜੀ। ਬਿਲਕੁਲ। ਅੱਛਾ ਦੀਪਕ ਜੀ, ਇਹ ਦੱਸਿਓ ਜਿਹੜੀ ਲੁਧਿਆਣੇ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਨੇ, ਚੋਣ ਹੋਈ ਰਾਧਰ, ਉਹਦੇ ਕਿੰਨਾ ਕੁ ਵੋਟਰ ਟਰਨਆਊਟ ਰਿਹਾ, ਕੀ ਹਜੇ ਤੱਕ ਉਹਦੇ ਕੀ ਸੰਕੇਤ ਆ ਰਹੇ ਨੇ?
ਵਿਜੇ ਜੀ, ਆਪਾਂ ਕੱਲ੍ਹ ਗੱਲ ਕਰ ਰਹੇ ਸੀ ਕਿ ਚਾਰ ਚਾਰ ਮੁੱਖ ਮੰਤਰੀ, ਚਾਰ ਚਾਰ ਸਾਬਕਾ ਮੁੱਖ ਮੰਤਰੀ, ਹੈ ਨਾ, ਇਸੇ ਤਰ੍ਹਾਂ ਮਤਲਬ ਕਿ ਉਪ ਮੁੱਖ ਮੰਤਰੀ ਸਾਬਕਾ, ਅਤੇ ਨਾਲ ਦੀ ਨਾਲ ਫਿਰ ਮਤਲਬ ਕਿ ਮੈਂਬਰ ਪਾਰਲੀਮੈਂਟ, ਕੇਂਦਰੀ ਮੰਤਰੀ, ਕਿੰਨਾ ਅਮਲਾ ਫਲਾ, ਇੰਨੀ ਤਾਕਤ ਝੋਂਕ ਕੇ, ਪੂਰਾ ਐਨ ਮਤਲਬ ਕਿ ਜੰਗ ਦਾ ਮਾਹੌਲ ਬਣਾ ਕੇ, ਜੇ ਅੱਧੀ ਵੋਟੇ ਭੁਗਤੀ ਆ, 50% ਮਤਲਬ 51.33% ਵੋਟ ਹੈ। ਸੋ ਜੇ ਅੱਧੀ ਵੋਟ ਹੀ ਭੁਗਤੀ ਹੈ ਤਾਂ ਫਿਰ ਇੰਨਾ ਲੋ ਲਸ਼ਕਰ ਲਾ ਕੇ ਫਾਇਦਾ ਕੀ ਜੀ? ਇੰਨਾ ਕੰਮ ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਐਡ ਦੇਣ ਦੇ ਤਾਂ ਵੋਟਾਂ ਪੈ ਜਾਣੀਆਂ ਸੀ, ਇੰਨੀਆਂ ਤਰੀਕ ਦੱਸ ਕੇ
ਜੀ,
ਫਿਰ ਇਹ ਸਾਰਾ ਕੁਛ ਕਾਹਦੇ ਲਈ? ਅਖੀਰਲੇ ਦਿਨ ਵੋਟਾਂ ਪੈਣ ਵਾਲੇ ਦਿਨ ਤੱਕ ਟੈਂਪੂ ਫੜ ਲਿਆ ਜੀ, ਸੂਟ ਫੜ ਲਈ ਜੀ, ਬੋਰੀ ਫੜ ਲਈ ਜੀ, ਰਾਸ਼ਨ ਫੜਿਆ ਹੋ ਗਿਆ ਜੀ, ਮਤਲਬ ਇੰਨਾ ਵੰਡ ਬਣੀ ਜੀ। ਹੁਣ ਇੱਕ ਸਿਰ ਤਾਂ ਕਹਿੰਦੀ ਬਈ ਇਸ ਸਿਸਟਮ ਤੋਂ ਅਕਤਾਉਣ ਦੀ ਨਿਸ਼ਾਨੀ ਆ, ਇਹ ਲੋਕਤੰਤਰ ਤੋਂ ਭਰੋਸਾ ਉੱਠਣ ਦੀ ਨਿਸ਼ਾਨੀ ਆ, ਇਹ ਸਿਆਸਤਦਾਨਾਂ ਤੋਂ ਮੋਹ ਭੰਗ ਹੋਣ ਦੀ ਨਿਸ਼ਾਨੀ ਆ, ਕਿ ਲੋਕ ਅਕਤਾ ਗਏ ਕਿ ਛੱਡੋ ਇਹਨਾਂ ਤਾਂ ਇਹੀ ਕੰਮ ਆ
ਜੀ।
ਲੋਕਾਂ ਨੇ ਬੜੀ ਆਸ ਨਾਲ ਕਹਿੰਦੇ ਬਦਲਾਅ ਨੂੰ ਵੋਟਾਂ ਪਾਈਆਂ ਸੀਗੀਆਂ, ਜਿਹੜੇ ਪੌਣੋਂ ਵੀ ਹਟ ਗਏ ਸੀ, ਸਾਰੇ ਲੀਡਰਾਂ ਤੋਂ ਪਾਰਟੀਆਂ ਤੋਂ ਪਿਛਾਂ ਹਟ ਗਏ ਸੀ, ਉਹ ਵੀ ਸਾਹਮਣੇ ਆ ਕੇ ਲੜੇ ਅਤੇ ਇੱਕ ਨਵੀਂ ਧਿਰ ਨੂੰ ਮੌਕਾ ਦਿੱਤਾ, ਅਤੇ ਉਹ ਪੰਜਾਬ 'ਚ ਸੱਤਾ 'ਚ ਆਈ, ਅਤੇ 3.5 ਸਾਲ 'ਚ ਉਹਨੇ ਪੂਣੀ ਨਹੀਂ ਕੀਤੀ ਕੋਈ ਚੰਗੀ ਤਰ੍ਹਾਂ
ਜੀ,
ਇੱਕ ਵੀ ਕੰਮ ਕੋਈ ਅਜਿਹਾ ਕੀਤਾ ਹੋਵੇ, ਅਤੇ ਜੇ ਸਵਾਲ ਕਰੋ ਤਾਂ ਕਹਿੰਦੇ ਪਹਿਲੇ ਵੀ ਇਹੀ ਕਰਦੇ ਸੀ
ਜੀ।
ਸੋ ਅਗਲੇ ਕਹਿੰਦੇ ਕਿ ਇਹ ਵੀ ਇੱਕ ਕਾਰਨ ਹੈ। ਦੂਸਰਾ ਇਹ ਵੀ ਸਵਾਲ ਖੜਾ ਕਿ ਵਪਾਰੀ ਲੋਕ ਨੇ, ਕਾਰੋਬਾਰੀ ਲੋਕ ਨੇ, ਸ਼ਹਿਰੀ ਲੋਕ ਨੇ, ਹੈ ਨਾ, ਉਦਯੋਗਪਤੀ ਘਰਾਣੇ ਨੇ, ਅਤੇ ਉਹਦੇ ਬਾਵਜੂਦ ਜੇ ਆਪਾਂ ਕਹਿੰਦੇ ਸਮਝ ਪੱਖੋਂ, ਸਿਆਣਪ ਪੱਖੋਂ, ਪੈਸਾ ਕੁਛ ਸਮਝਦੇ, ਉਹ ਤੇਰਾ ਵੀ ਵੋਟ ਪਾਉਣ ਨਹੀਂ ਨਿਕਲ ਰਹੀਆਂ, ਇਹਦਾ ਮਤਲਬ ਸਥਿਤੀ ਕਿੰਨੀ ਨਾਜ਼ੁਕ ਹੁੰਦੀ ਜਾ ਰਹੀ ਹੈ, ਇਹ ਵੀ ਪਰਖਣ ਦੀ ਲੋੜ ਹੈ। ਦੂਜੇ ਪਾਸੇ ਕੁਝ ਤੇਰਾ ਇਹ ਵੀ ਗੱਲ ਕਰਦੀਆਂ ਕਿ ਬਈ ਜੇ ਇੱਕ ਉਦਯੋਗਪਤੀ ਹੈ ਤਾਂ ਉਹਦੇ ਨਾਲ 20-40 ਲੇਬਰ ਵਾਲੇ ਵੀ ਜੁੜੇ ਆ
ਜੀ,
ਹੈ ਨਾ, ਅਤੇ ਜੇ 20-40 ਬੰਦੇ ਉਹਦੇ ਨਾਲ ਜੁੜੇ ਆ ਤਾਂ ਉਹਨਾਂ 'ਚੋਂ 30 ਤਾਂ ਬਾਹਰ ਵਾਲੇ ਹੋਣੇ
ਜੀ।
ਕਹਿੰਦੇ ਇੱਕ ਟ੍ਰੇਨ ਚੱਲਦੀ ਆ ਲੁਧਿਆਣੇ ਤੋਂ ਪਟਨਾ ਨੂੰ, ਅਤੇ ਪਿਛਲੇ 2-3 ਦਿਨਾਂ ਤੋਂ ਟ੍ਰੇਨ ਬਹੁਤ ਭਰ ਭਰ ਕੇ ਜਾ ਰਹੀ ਆ, ਬੋਰੀਆਂ ਬੰਦਾ ਘੱਟ ਹੁੰਦਾ ਅਤੇ ਸਮਾਨ ਵੱਧ ਹੁੰਦਾ, ਕਿ ਇੱਥੋਂ ਵਾਲਾ ਮਾਲ ਜਿਹੜਾ ਮਿਲਿਆ ਉਹ ਲਿਜਾ ਕੇ ਪਟਨੇ ਸੇਵ ਕੀਤਾ ਜਾ ਰਿਹਾ, ਸਟੋਰ ਕੀਤਾ ਜਾ ਰਿਹਾ, ਉਹ ਬਿਹਾਰ ਨੂੰ ਲਿਜਾਇਆ ਜਾ ਰਿਹਾ, ਉਹ ਆਪਣੇ ਸੂਬਿਆਂ ਨੂੰ ਲੈ ਕੇ ਜਾ ਰਹੇ ਨੇ, ਅਤੇ ਇਸ ਲਈ ਵੋਟ ਵੀ ਨਾਲੇ ਚਲੀ ਗਈ ਵੀ ਜਿਹੜਾ ਸਮਾਨ ਲੈ ਕੇ ਗਿਆ ਹੋਊਗਾ
ਜੀ।
ਸੋ ਇਹ ਵੀ ਕਿੰਨੇ ਇਹਦੇ ਪਹਿਲੂ ਨੇ, 51.33% ਕੇਵਲ ਵੋਟ ਪੋਲ ਹੋਈ ਆ, 2022 ਦੇ ਵਿੱਚ ਮਤਲਬ ਜੇ ਮੈਂ ਦੇਖਾਂ 64% ਵੋਟ ਪੋਲ ਹੋਈ ਸੀ, ਤੇ ਉਹਦੇ ਨਾਲੋਂ 13% ਵੋਟ ਘੱਟ ਗਈ। ਹੁਣ ਜਿਹੜਾ ਪਹਿਲੂ ਹੈ ਕਿ ਜਿਹੜਾ ਮੰਨਿਆ ਜਾਂਦਾ ਹੁੰਦਾ ਕਿ ਘੱਟ ਵੋਟ ਦਾ ਮਤਲਬ ਸੱਤਾਧਾਰੀ ਧਿਰ ਨੂੰ ਫਾਇਦਾ ਕਿ ਉਹਦੇ ਖਿਲਾਫ਼ ਨਹੀਂ ਗਏ ਲੋਕ, ਨਹੀਂ ਤਾਂ ਖਿਲਾਫ਼ ਹੋ ਕੇ ਬਹੁਤ ਵੱਡੇ ਜੋਸ਼ ਉਹਨਾਂ ਨਾਲ ਵੋਟ ਪਾਉਣ ਆਉਂਦੇ ਆ, ਪਰ ਸਭ ਤੋਂ ਵੱਧ ਫਿਕਰਮੰਦ ਸੱਤਾਧਾਰੀ ਧਿਰ ਹੈ
ਜੀ।
ਅਤੇ ਇਸੇ ਤਰ੍ਹਾਂ ਗਰੰਟਡ ਲੈ ਕੇ ਚੱਲਣ ਵਾਲੇ ਭਾਰਤ ਭੂਸ਼ਣ ਆਸ਼ੂ ਵੀ ਫਿਕਰਮੰਦ ਨੇ। ਹਾਂ, BJP ਕਹਿੰਦੇ ਆਪਣੇ ਘਰੇ ਹਿਸਾਬ ਕਿਤਾਬ ਜਿਹਾ ਲਾ ਕੇ ਬਹਿ ਗਈ ਕਿ ਆਪਾਂ ਨੂੰ 20,000 ਵੋਟ ਪੈਣੀ ਆ
ਜੀ,
ਹੈ, ਅਤੇ ਅਕਾਲੀ ਦਲ 10,000 ਪਲੱਸ ਦੇ ਹਿਸਾਬ 'ਤੇ ਚੱਲ ਰਿਹਾ, ਪਰ ਇਹ 30,000 ਵੋਟ ਜੇ ਇਹ ਹੈ, ਅਤੇ 1,75,000 ਕੁੱਲ ਵੋਟ ਸੀ, ਅਤੇ ਜੇ ਉਹਦੇ ਵਿੱਚੋਂ 51% ਪਈ ਤਾਂ ਲਗਭਗ 90,000 ਵੋਟ ਪਈ, ਅਤੇ 90,000 ਜੇ 30,000 ਆਪਾਂ ਮੁੱਖ ਦੋ ਉਮੀਦਵਾਰਾਂ ਦੀ ਕੱਢ ਦਈਏ, ਅਤੇ ਜਿਹੜੇ ਦੋ ਮੁੱਖ ਉਮੀਦਵਾਰ ਹੋਰ ਨੇ ਉਹਨਾਂ ਦੇ ਹਿੱਸੇ 60,000 ਆਉਣੀ ਆ, ਉਹ ਤੋਂ ਬਿਨਾਂ ਵੀ ਜਿਹੜੇ ਚਾਰਾਂ ਤੋਂ ਬਿਨਾਂ 10 ਉਮੀਦਵਾਰ ਹੋਰ ਨੇ, 14 ਕੁੱਲ ਉਮੀਦਵਾਰ ਸੀ, ਉਹ ਵੀ ਤਾਂ ਕੁਛ ਲੈ ਕੇ ਜਾਣਗੇ ਨਾ
ਜੀ।
ਅਤੇ 60,000 ਦੇ ਵਿੱਚ ਜੇ ਸਿੱਧਾ ਮੁਕਾਬਲਾ ਤਾਂ ਕੀ ਬਹੁਤ ਨੇੜੇ ਰਹਿਣ ਵਾਲਾ
ਜੀ,
ਕੀ ਫਸਮਾ ਕੰਮ ਹੋਣ ਵਾਲਾ, ਕੀ ਸੰਜੀਵ ਅਰੋੜਾ ਲਈ ਸੀਟ ਕੱਢਣੀ ਮੁਸ਼ਕਲ ਹੋ ਗਈ ਹੈ, ਮਾਫ਼ ਕਰਨਾ ਮੈਂ ਸੰਜੀਵ ਅਰੋੜਾ ਕਹਿ ਗਿਆ, ਅਰਵਿੰਦ ਕੇਜਰੀਵਾਲ ਲਈ ਕਹਿ ਦਈਏ ਆਪਾਂ ਤਾਂ, ਕਿ ਅਰਵਿੰਦ ਕੇਜਰੀਵਾਲ ਲਈ ਮੁਸ਼ਕਲ ਹੋ ਗਈ ਹੈ ਕਿ ਚੋਣ ਤਾਂ ਉਹਦੇ ਲਈ ਵੀ ਲੜੀ ਜਾ ਰਹੀ ਹੈ ਨਾ ਸਾਰਾ ਕੁਝ
ਜੀ।
ਅਤੇ ਇੱਧਰ ਪੰਜਾਬ ਕੈਬਨਿਟ 'ਚ ਫੇਰ ਬਦਲਦੀ ਇਹਦੇ ਨਾਲ ਨਾਲ ਤਿਆਰੀ ਹੈ। ਹੁਣ ਇੱਕ ਤਿਆਰੀ ਤਾਂ ਇਸ ਲਈ ਹੈ ਕਿ ਸੰਜੀਵ ਅਰੋੜਾ ਲਈ ਵਾਅਦਾ ਕੀਤਾ ਹੋਇਆ, ਜੇ ਸੰਜੀਵ ਅਰੋੜਾ MLA ਬਣ ਕੇ ਆਉਂਦੇ ਨੇ
ਜੀ,
ਫਿਰ ਤਾਂ ਜੀ ਤੈਅ ਹੈ ਕਿ ਕੈਬਨਿਟ 'ਚ ਫੇਰ ਬਦਲ ਹੋਊਗਾ। ਪਰ ਜੇ ਸੰਜੀਵ ਅਰੋੜਾ MLA ਨਹੀਂ ਬਣ ਕੇ ਆਉਂਦੇ ਤਾਂ ਵੀ ਕੈਬਨਿਟ 'ਚ ਫੇਰਬਦਲ ਦੀ ਸੰਭਾਵਨਾ ਬਣ ਗਈ ਆ ਕਿ ਨਿੱਜਰ ਹੋਰਾਂ ਨੂੰ ਵਾਪਸ, ਇੰਦਰਬੀਰ ਸਿੰਘ ਨਿੱਜਰ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਕੈਬਨਿਟ 'ਚ, ਜਿਹਨਾਂ ਨੂੰ ਸਾਲ ਭਰ ਤੋਂ ਬਾਅਦ ਹਟਾ ਦਿੱਤਾ ਸੀ KG ਉਹਨਾਂ ਨੇ, ਬਰਜਿੰਦਰ ਸਿੰਘ ਹਮਦਰਦ ਅਜੀਤ ਅਖਬਾਰ ਦੇ ਹੱਕ 'ਚ ਹਰ ਅਦਾਰਾ ਕੀ ਮਾਰਤਾ ਕਿ ਚਲੋ ਜੀ ਤੋਰੋ ਇਹਨਾਂ ਨੂੰ, ਅਤੇ ਹੁਣ ਕਹਿੰਦੇ ਸ਼ਾਇਦ ਉਹਨਾਂ ਦੀ ਵਾਪਸੀ ਹੋ ਜਾਵੇ ਕਿਉਂਕਿ ਹੁਣ ਟਿਊਨਿੰਗ ਅਜੀਤ ਨਾਲ ਵੀ ਵਧੀਆ ਹੋ ਗਈ, ਹਮਦਰਦ ਸਾਹਿਬ ਨਾਲ ਵੀ ਹੋ ਗਿਆ, ਸੋ ਇਸ ਲਈ ਵਾਪਸੀ ਨਿੱਜਰ ਦੀ ਵੀ ਹੋ ਸਕਦੀ ਹੈ। ਪਰ ਦੋ ਪੋਸਟਾਂ ਖਾਲੀ ਪਈਆਂ ਜੀ ਕੈਬਨਿਟ ਦੀਆਂ
ਜੀ,
ਸੋ ਜੇ ਦੂਜੀ ਸੰਜੀਵ ਅਰੋੜਾ ਲਈ ਤਾਂ ਹੈ, ਜੇ ਜਿੱਤਦੇ ਨੇ, ਜੇ ਨਹੀਂ ਹੈ ਫਿਰ ਹੋਰ ਕਿਸੇ MLA ਨੂੰ ਮੌਕਾ ਮਿਲ ਸਕਦਾ। ਸੋ ਇਹ ਦੇਖਣ ਵਾਲੀ ਗੱਲ ਹੋਊਗੀ, ਪੰਜਾਬ ਕੈਬਨਿਟ 'ਚ ਫੇਰਬਦਲ 20 ਅਸਾਰ ਨੇ, ਕਿਸੇ ਇੱਕ ਅੱਧੇ ਮੰਤਰੀ ਦੀ ਛੁੱਟੀ ਹੋਣ ਦਾ ਵੀ ਖਤਰਾ ਪੈਦਾ ਹੋ ਗਿਆ, ਅਤੇ ਊਂਠ ਦਾ ਬੁੱਲ ਕਿੰਨੀ ਦੇਰ ਤੋਂ ਲਟਕਾਇਆ, 3.5 ਸਾਲ ਹੋ ਗਏ ਅਜੇ ਤੱਕ ਪੂਰੀ ਕੈਬਨਿਟ ਨਹੀਂ ਬਣਾਈ, ਅਤੇ ਹੁਣ ਆਸ ਹੈਗੀ ਹੈ ਕਿ ਹੁਣ ਜਲਦੀ ਵਾਰੀ 1.5 ਸਾਲ ਲਈ ਹੋਰ ਕੁਝ ਬੰਦੇ ਮੰਤਰੀ ਬਣ ਜਾਣ, ਕਿ ਉਹ ਦੋ ਹੀ ਬਣਗੇ ਜਿਹੜੀਆਂ ਖਾਲੀ ਪੋਸਟਾਂ, ਜਾਂ ਕੁਝ ਹੋਰ ਨੂੰ ਫੇਰਬਦਲ ਕਰਕੇ ਬਣਾਇਆ ਜਾ ਸਕਦਾ, ਇਹ ਵੀ ਆਉਣ ਵਾਲਾ ਸਮਾਂ ਦੱਸੂਗਾ। ਪਰ ਜੀ ਨਤੀਜੇ ਹੁਣ 23 ਨੂੰ ਆ ਜਾਣੇ ਆ, ਸਭ ਦੀ ਧੁੜਕੋ ਮੁੱਕ ਜਾਣੀ ਹੈ, ਦੇਖਦੇ ਹਾਂ ਕਿਹਦੇ ਦਾਣੇ ਹੈ ਨਾ ਮਤਲਬ ਰੰਗ ਦਿਖਾਉਂਦੇ ਨੇ, ਜਾਂ ਇਹ ਪਏ ਕਹਿ ਲਈਏ ਕਿ ਜਿਹੜੀਆਂ ਵੋਟਾਂ ਨਹੀਂ ਆਈਆਂ ਉਹ ਕਿਹਦੇ ਲਈ ਨਹੀਂ ਆਈਆਂ, ਜਿਹੜੀਆਂ ਪੈ ਗਈਆਂ ਉਹ ਕਿਹਦੇ ਲਈ ਪੈ ਗਈਆਂ, 23 ਤਰੀਕ ਨੂੰ ਲੱਗ ਜੂਗਾ ਪਤਾ
ਜੀ। ਅੱਛਾ ਦੀਪਕ ਜੀ ਦੱਸਿਓ, ਕੇਂਦਰ ਨੇ ਕਰਜ਼ਾ ਕਟੌਤੀ ਦੇ ਵਿੱਚੋਂ 4,000 ਕਰੋੜ ਦਿੱਤੇ ਨੇ, ਕੀ ਵੇਰਵਾ ਜੀ ਇਹਦਾ?
ਆਪਾਂ ਪਿਛਲੇ ਦਿਨਾਂ 'ਚ ਗੱਲ ਕਰਦੇ ਆਏ ਹਾਂ ਕਿ ਪੰਜਾਬ ਦੇ ਸਿਰ 'ਤੇ ਕਰਜ਼ੇ ਦੀ ਫੰਡ ਲਗਾਤਾਰ ਵੱਧ ਰਹੀ ਆ
ਜੀ,
ਹਰ ਮਹੀਨੇ ਪੰਜਾਬ ਸਰਕਾਰ 4,42,00 ਕਰੋੜ ਤੱਕ ਦਾ ਕਰਜ਼ਾ ਚੱਕ ਰਹੀ ਆ। ਪਿਛਲੇ 3 ਮਹੀਨਿਆਂ 'ਚ ਪ੍ਰਤਾਪ ਬਾਜਵਾ ਖਾਸਾ ਰੌਲਾ ਪਾ ਰਹੇ ਸੀ ਕਿ 3 ਮਹੀਨਿਆਂ 'ਚ 11,000 ਕਰੋੜ ਖਰਚਤਾ। ਆਪਾਂ ਚੰਦ ਦਿਨ ਪਹਿਲਾਂ ਗੱਲ ਕਰਕੇ ਹਟੇ ਹਾਂ ਵਿਜੇ ਜੀ ਕਿ 1,000 ਕਰੋੜ ਪੰਜਾਬ ਸਰਕਾਰ ਨੇ ਖੁੱਲ੍ਹੇ ਬਾਜ਼ਾਰ 'ਚੋਂ ਵੀ ਚੱਕ ਲਿਆ, ਅਤੇ ਇਹ ਸਾਰੀ ਪ੍ਰਕਿਰਿਆ ਅਪ੍ਰੈਲ 'ਚ ਨਵੇਂ ਬਜਟ ਆਉਣ ਤੋਂ 3 ਮਹੀਨਿਆਂ ਦੇ ਦਰਮਿਆਨ ਵਾਪਰੀ ਹੈ, ਜੇ ਜੂਨ ਮਹੀਨਾ ਹੀ ਚੱਲ ਰਿਹਾ, ਅਪ੍ਰੈਲ ਮਈ 2 ਮਹੀਨੇ ਪੂਰੇ ਲੰਘੇ, 6 ਮਹੀਨਾ ਜੇ ਪੂਰਾ ਵੀ ਨਹੀਂ ਹੋਇਆ, ਅਤੇ ਇਸੇ ਸਭ ਦੇ ਦਰਮਿਆਨ ਇਹਨਾਂ ਨੇ 12 ਵਿਭਾਗਾਂ ਤੋਂ ਪੈਸੇ ਜਿਹੜੇ ਖਰਚੇ ਨੇ ਉਹ ਵਾਪਸ ਮੰਗਾ ਲਏ ਸੀ ਸਾਰੇ ਖਜ਼ਾਨੇ 'ਚ, ਅਤੇ ਜੇ ਤੁਸੀਂ 12 ਵਿਭਾਗਾਂ ਤੋਂ 2.5 ਮਹੀਨਿਆਂ 'ਚ ਪੈਸੇ ਵਾਪਸ ਮੰਗਾ ਰਹੇ ਹੋ, ਤਾਂ ਸਾਲ ਕਿਵੇਂ ਟਪਾਓਗੇ? ਉੱਧਰ ਕੇਂਦਰ ਦਾ ਵਿਤਕਰਾ ਅੱਜ ਕੋਈ ਨਵਾਂ ਨਹੀਂ ਹੈ, ਪੰਜਾਬ ਨਾਲ ਪਹਿਲੇ ਦਿਨ ਤੋਂ, ਜਿਹੜਾ ਮਰਜ਼ੀ ਦਿੱਲੀ ਦੇ ਤਖ਼ਤ 'ਤੇ ਬੈਠੇ, ਜਦੋਂ ਜਿਹੜਾ ਮਰਜ਼ੀ ਦੌਰ ਰਿਹਾ ਹੋਵੇ, ਪੰਜਾਬ ਨਾਲ ਦਿੱਲੀ ਨੇ ਕਦੇ ਵਫਾ ਨਹੀਂ ਕਮਾਈ। ਅਤੇ ਹੁਣ ਕਰਜ਼ੇ ਵਾਲੇ ਮਾਮਲੇ 'ਚ ਵੀ ਕਹਿੰਦੇ ਜੀ 16,000 ਕਰੋੜ ਦੀ ਇਸ ਸਾਲ ਦੀ ਸਾਲਾਨਾ ਜਿਹੜੀ ਲਿਮਿਟ ਹੈ ਉਹਦੇ ਵਿੱਚੋਂ 16,000 ਕਰੋੜ ਕਟੌਤੀ ਕਰ ਲਈ ਸੀ ਕੇਂਦਰ ਨੇ
ਜੀ,
ਜਦੋਂ ਕਿ ਸਾਡਾ 7,000 ਕਰੋੜ ਤਾਂ ਸਿੱਧਾ ਪੇਂਡੂ ਵਿਕਾਸ ਫੰਡ ਰੋਕ ਕੇ ਬੈਠੇ ਨੇ, ਆਪਾਂ ਇਕੱਲੇ ਸੜਕਾਂ ਦੇ ਹਵਾਲੇ ਨਾਲ, ਛੋਟੇ ਠੇਕੇਦਾਰ ਨੇ ਛੁੱਟੀ ਕਰਨ ਦੇ ਹਵਾਲੇ ਨਾਲ ਗੱਲ ਕਰ ਕੱਢਿਆ, ਸੋ ਉੱਧਰ 7,000 ਕਰੋੜ ਉਹ ਰੋਕਿਆ। ਸਾਡਾ ਜਿਹੜਾ ਦੂਸਰੇ ਤਰੀਕਿਆਂ ਨਾਲ ਹੁੰਦਾ ਕਿ ਮੰਨ ਲਓ ਜੀ GST ਵਾਲਾ ਸਮੇਂ ਸਿਰ ਉਹ ਨਹੀਂ ਆਉਂਦਾ, ਮੰਨ ਲਓ ਜੀ ਸਿਹਤ ਵਾਲਾ, ਸਿੱਖਿਆ ਵਾਲਾ, ਉਹ ਫੋਟੋਆਂ ਪਿੱਛੇ, ਨਾਮ ਲਿਖਣ ਪਿੱਛੇ ਅੜੀ ਉੜੀ ਜਾਂਦੇ ਨੇ, ਪਰ ਜਿਹੜਾ ਕਰਜ਼ੇ ਦੀ ਲਿਮਿਟ 'ਚੋਂ 16,000 ਕਰੋੜ ਕੱਟਿਆ
ਜੀ,
ਉਸ ਦੇ ਉੱਤੇ ਕਹਿੰਦੇ ਕੁਝ ਆਰਥਿਕ ਮਾਹਰਾਂ ਨੇ ਹਰਪਾਲ ਚੀਮਾ ਜੀ ਨੂੰ ਸਮਝਾਇਆ ਕਿ ਕੁਝ ਕਰਕੇ ਦਿਖਾਓ ਜੀ, ਫਿਰ ਤੁਹਾਨੂੰ ਇਹ ਕਟੌਤੀ ਕੱਟੀ ਜਾ ਸਕਦੀ ਹੈ
ਜੀ।
ਫਿਰ ਪਹਿਲਾ ਕੰਮ ਕਹਿੰਦੇ ਪੰਜਾਬ ਸਰਕਾਰ ਨੇ ਕੀਤਾ ਕਿ ਚਾਹੇ ਖੁੱਲ੍ਹੇ ਬਾਜ਼ਾਰ 'ਚੋਂ ਚੱਕੋ, ਚਾਹੇ ਇੱਧਰੋਂ ਕਰੋ ਉੱਧਰੋਂ ਕਰੋ, ਚਾਹੇ ਵਿਭਾਗਾਂ ਤੋਂ ਵਾਪਸ ਮੰਗਾਓ। ਜਿਹੜਾ ਬਿਜਲੀ ਸਬਸਿਡੀ ਵਾਲਾ ਲਗਾਤਾਰ ਬੋਝ ਵੱਧ ਰਿਹਾ ਸੀ, ਕਿਉਂਕਿ ਮੁਫ਼ਤ ਬਿਜਲੀ ਜਾ ਰਹੀ ਹੈ ਤਾਂ ਪਾਵਰਕੌਮ ਤਾਂ ਦੇਣਾ ਹੈ ਨਾ ਤੁਸੀਂ, ਉਹ ਜਿਹੜਾ ਵੱਧ ਰਿਹਾ ਸੀ ਉਹ ਪੂਰਾ ਨਿਬੇੜਤਾ ਜੀ। ਕਹਿੰਦੇ ਇੱਕ ਵਾਰ ਹੁਣ ਤੱਕ ਦਾ ਹਿਸਾਬ ਨਿੱਲ ਕਰਤਾ ਉਹਨਾਂ ਦਾ, ਉਹ ਨਿੱਲ ਕੀਤੀ ਹੋਈ ਬਹੀ ਲੈ ਕੇ ਦਿੱਲੀ ਗਏ ਜੀ, ਦੇਖੋ ਜੀ ਇਸ ਦਾ ਸਾਰਾ ਕੁਝ ਲਾ ਰਹੇ ਹਾਂ ਜੀ, ਆਹ ਦੇਖੋ ਜੀ ਇਸ ਦਾ ਦਰੁਸਤ ਕੰਮ ਕਰ ਰਹੇ ਹਾਂ ਜੀ, ਆਹ ਕਰਤੀ ਕਾਰਵਾਈ, ਉਹਦੇ ਆਧਾਰ 'ਤੇ 16,000 ਕਰੋੜ ਦੀ ਕਟੌਤੀ ਕੈਂਸਲ ਕਰਾਉਣ ਲਈ ਹਰਪਾਲ ਚੀਮਾ ਜੀ ਨੇ ਕੋਸ਼ਿਸ਼ ਕੀਤੀ। ਇਹ 16,000 ਚੋਂ 4,000 ਕਰੋੜ ਦੇਣਾ ਮੰਨ ਗਿਆ ਕੇਂਦਰ। ਹੁਣ ਇਹਨੂੰ ਪ੍ਰਾਪਤੀ ਕਹੀਏ ਕਿ ਤਰਸ ਕਹੀਏ ਕਿ ਧੱਕਾ ਕਹੀਏ ਕਿ ਮੰਗਣ ਪੂਰੀ ਕਟੌਤੀ ਖਰਚ ਕਰਾਉਣ ਗਏ ਸੀ, ਉਹਨਾਂ ਨੇ 16 ਚੋਂ 4 ਮੰਨੀ, 4,000 ਕਰੋੜ ਚੋਂ ਹੁਣ 3,000 ਕਰੋੜ ਸਾਨੂੰ ਤੁਰੰਤ ਖਰਚਣ ਦੀ ਮਨਜ਼ੂਰੀ ਮਿਲ ਗਈ ਹੈ, 3,080
ਜੀ।
ਸੋ ਇਹ ਸਥਿਤੀ ਦੇ ਵਿੱਚ ਹੁਣ ਪੰਜਾਬ ਦੇ ਲਈ ਆਰਥਿਕ ਸੰਕਟ ਵੱਡਾ, ਔਰ ਜਦੋਂ ਇਹ ਵਿੱਤੀ ਵਰ੍ਹਾ ਮੁੱਕਣਾ ਨਾ ਵਿਜੇ ਜੀ, ਤਦ ਤੱਕ ਪੰਜਾਬ ਦੇ ਸਿਰ 'ਤੇ 4,25,00,000 ਕਰੋੜ ਤੋਂ ਉੱਪਰ ਦਾ ਕਰਜ਼ਾ ਚੜ ਚੁੱਕਿਆ
ਜੀ। ਦੀਪਕ ਜੀ ਜਿਹੜੀ ਅਗਲੀ ਖਬਰ 'ਤੇ ਆਪਾਂ ਗੱਲ ਕਰਨੀ ਹੈ, ਬੜੀ ਦਰਦਨਾਕ ਖਬਰ, ਉਹਦੀ ਸੁਰਖੀ ਤੋਂ ਹੀ ਪਤਾ ਲੱਗਦਾ ਕਿ ਪਿਛਲੇ 2.5 ਮਹੀਨਿਆਂ ਦੇ ਵਿੱਚ ਇੱਕ ਉਹ ਕਿਹੜਾ ਬਦਨਸੀਬ ਪਿਤਾ ਹੈ ਜਿਸ ਨੂੰ ਆਪਣੇ 2 ਪੁੱਤਰਾਂ ਦਾ ਅੰਤਮ ਸੰਸਕਾਰ ਕਰਨਾ ਪਿਆ, ਕੀ ਕਹਾਣੀ ਹੈ ਜੀ ਇਹ?
ਵਿਜੇ ਜੀ, ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲੈ ਨਾਂ ਦੇ ਉੱਤੇ ਸਰਕਾਰਾਂ ਬਣੀਆਂ, ਸਰਕਾਰਾਂ ਬਦਲੀਆਂ, ਪਰ ਪੰਜਾਬ 'ਚੋਂ ਨਸ਼ਾ ਨਹੀਂ ਮੁੱਕਿਆ। ਮੌਜੂਦਾ ਸਰਕਾਰ ਵੀ ਢੋਲ 'ਤੇ ਡਗਾ ਲਾ ਕੇ ਹੈ ਨਾ ਬਲਡੋਜ਼ਰ ਕਲਚਰ ਚਲਾ ਕੇ ਦਮ ਭਰ ਰਹੀ ਹੈ ਕਿ ਅਸੀਂ ਨਸ਼ਾ ਮੁਕਾ ਰਹੇ ਹਾਂ ਜੀ, ਆਹ ਸਾਂਝਾ ਆਪਰੇਸ਼ਨ ਹੋ ਗਿਆ ਜੀ ਪੰਜਾਬ 'ਤੇ ਹਿਮਾਚਲ ਦਾ ਜੀ, ਆਹ ਲਓ ਜੀ ਲਓ ਜੀ 300 ਫੜ ਲਏ ਜੀ ਅਸੀਂ ਚੰਦ ਦਿਨਾਂ 'ਚ ਜੀ, ਆਹ ਤਸਕਰ ਫੜੋਗੇ, ਆਹ ਜੀ 3 ਮਹੀਨਿਆਂ 'ਚ 15,000 ਮਾਮਲੇ ਜੀ, ਇੰਨਾ ਸਮਾਨ ਬਰਾਮਦ ਜੀ, ਮਤਲਬ ਜੇ 5-5 ਹਜ਼ਾਰ ਇੱਕ ਇੱਕ ਮਹੀਨੇ ਦਾ ਰਿਕਾਰਡ ਚੱਲ ਰਿਹਾ ਹੋਵੇ, ਹੁਣ ਤੱਕ ਤਾਂ ਤਸਕਰ ਮੁੱਕ ਗਏ ਹੁਣ ਭਾਈ
ਜੀ,
ਹੁਣ ਤੱਕ ਤਾਂ ਨਸ਼ਾ ਮੁੱਕ ਗਿਆ ਹੋਵੇ, ਪਰ ਇਹ ਕਹਾਣੀ ਜਿਹੜੀ ਆਪਾਂ ਸਾਂਝੀ ਕਰਨ ਲੱਗੇ ਹਾਂ ਇਹ ਇੱਥੋਂ ਬਿਆਨ ਕਰਨੀ ਸਮਝ ਆਉਂਦੀ ਹੈ ਕਿ ਅੱਜ ਦੇ ਦਿਨ ਦੇ ਵਿੱਚ ਹੀ ਸੁਰਖੀਆਂ ਬਣੀਆਂ 3 ਮੌਤਾਂ ਪੰਜਾਬ ਦੇ ਵਿੱਚ।
ਅੱਛਾ ਜੀ।
ਮੈਂ ਅਕਸਰ ਗੱਲ ਕਰਦਾ ਆਇਆ ਕਿ ਪੰਜਾਬ ਦੀ ਹਾਲਤ ਇਹ ਆ ਕਿ ਤੁਸੀਂ ਰਿਕਾਰਡ ਤੇ ਚੜਾਉਂਦੇ ਨਹੀਂ ਕਿ ਕਈ ਮੌਤਾਂ ਨਸ਼ੇ ਕਾਰਨ ਹੋਣ ਵਾਲੀਆਂ, ਖੁਦਕੁਸ਼ੀ, ਕਿਸਾਨ ਖੁਦਕੁਸ਼ੀ ਵਾਲੀਆਂ ਹੈ, ਇਹ ਸਾਰੀਆਂ ਮੌਤਾਂ ਤੁਸੀਂ ਲੁਕਾਉਂਦੇ ਹੋ, ਉਹਨੂੰ ਕੁਦਰਤੀ ਮੌਤ, ਨੈਚੁਰਲ ਮੌਤ 'ਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਪਰ ਜਿਹੜੀਆਂ ਰਿਕਾਰਡ ਹੋ ਜਾਣ ਉਹ ਮਤਲਬ ਠੀਕ ਹੈ, ਜਿਹੜੀਆਂ ਨਹੀਂ ਰਿਕਾਰਡ ਹੋਣ ਉਹ ਕਿਸੇ ਹੋਰ ਖਾਤੇ 'ਚ ਬੋਲਣ ਲੱਗ ਜਾਂਦੀਆਂ। ਪਰ ਪੰਜਾਬ 'ਚ ਐਵਰੇਜ ਹਰ ਰੋਜ਼ 1 ਮੌਤ ਚਿੱਟੇ ਦੇ ਵਾਧ ਘਾਟ ਕਾਰਨ, ਓਵਰਡੋਜ਼ ਕਾਰਨ ਹੋ ਰਹੀ ਹੈ। ਤੇ ਆਹ ਜਿਹੜੀਆਂ 1 ਦਿਨ ਦੇ ਵਿੱਚ 3 ਮੌਤਾਂ ਨੇ ਇੱਥੋਂ ਦਾ ਜ਼ਿਆਦਾ ਰੋਜ਼, ਇਹਨਾਂ 3 ਮੌਤਾਂ 'ਚੋਂ ਇੱਕ ਬਠਿੰਡਾ ਵਾਲਾ ਤਾਂ ਮੁੰਡਾ ਸ਼ਾਇਦ ਨਾਬਾਲਗ ਸੀ, ਉਹਦੀ 18 ਸਾਲ ਉਮਰ ਵੀ ਨਹੀਂ ਹੋਈ ਸੀ ਅਜੇ। ਪਰ ਜਿਹੜੇ ਬਦਨਸੀਬ ਪਿਓ ਦੀ ਤੁਸੀਂ ਗੱਲ ਕਰਦੇ, ਤੁਸੀਂ ਸੋਚੋ ਉਸ ਪਿਓ 'ਤੇ ਕੀ ਬੀਤੀ ਹੋਣੀ ਜਿਹਨੇ 2.5 ਮਹੀਨਿਆਂ 'ਚ 2 ਪੁੱਤਾਂ ਨੂੰ ਸ਼ਮਸ਼ਾਨ ਘਾਟ ਤੱਕ ਢੋਤਾ
ਜੀ।
ਤੇ ਮਤਲਬ ਜਿਹੜੇ ਮੋਢਿਆਂ ਨੇ ਇਹ ਸੋਚਿਆ ਹੋਊਗਾ ਕਿ ਕਦੇ ਕਿ ਮੈਨੂੰ ਪੁੱਤ ਮੋਢਾ ਦੇਣਗੇ, ਅੱਜ ਉਸ ਮੋਢਿਆਂ 'ਤੇ 2-2 ਲਾਸ਼ਾਂ ਆਪਣੇ ਜਵਾਨ ਪੁੱਤਾਂ ਦੀਆਂ ਛੱਡ ਕੇ ਆਵੇ। 2.5 ਮਹੀਨੇ ਪਹਿਲਾਂ ਸਰਵਣ ਸਿੰਘ ਨਾਂ ਦਾ ਪੁੱਤ ਹੈ ਨਾ ਚਿੱਟੇ ਨੇ ਨਿਕਲ ਲਿਆ, ਅਤੇ ਉਹਦੇ ਬਾਵਜੂਦ ਵੀ ਛੋਟਾ ਮੁੰਡਾ ਸਮਝਣ ਨੂੰ ਤਿਆਰ ਨਹੀਂ, ਉਹ 'ਚ ਬਾਹਰ ਆਉਣ ਨੂੰ ਤਿਆਰ ਨਹੀਂ, ਪੂਰੇ 2.5 ਮਹੀਨਿਆਂ ਬਾਅਦ ਛੋਟਾ ਮੁੰਡਾ ਵੀ ਉਸੇ ਚਿੱਟੇ ਕਾਰਨ ਜਾਨ ਗਵਾ ਗਿਆ, ਅਤੇ ਉਹਦੇ ਘਰੇ ਸੱਥਰ 'ਤੇ ਉਹਦੇ ਪਿਓ ਕੋਲ ਅਫਸੋਸ ਕਰਨਾ। ਇਹ ਲੋਕ ਕਹਿੰਦੇ ਨੇ ਕਿ ਜੀ ਜਿਹਨੂੰ ਮਰਜ਼ੀ ਪੁੱਛ ਲਓ, ਇੱਥੇ ਸਭ ਨੂੰ ਪਤਾ ਚਿੱਟਾ ਕੌਣ ਵੇਚਦਾ, ਕੌਣ ਲਿਆਉਂਦਾ, ਕੌਣ ਲਾਉਂਦਾ, ਅਤੇ ਕਹਿੰਦੇ ਸ਼ਿਕਾਇਤ ਕਰਕੇ ਦੇਖ ਲਓ ਜੀ, 30 ਦਿਨੋਂ ਬਾਹਰ ਵੀ ਆ ਜਾਣਗੇ ਅਤੇ ਤੁਹਾਨੂੰ ਬਖਸ਼ਣਗੇ ਵੀ ਨਹੀਂ। ਸੋ ਇਹ ਸਥਿਤੀ ਹੈ, ਇਹ ਹੈ ਜੀ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਫਤਿਹਾਬਾਦ ਖੇਤਰ ਦੀ ਘਟਨਾ। ਸੋ 26 ਸਾਲ ਦਾ ਮੁੰਡਾ ਜਿਹੜਾ 2.5 ਮਹੀਨਿਆਂ ਬਾਅਦ ਪਹਿਲਾਂ, 2.5 ਮਹੀਨੇ ਪਹਿਲਾਂ ਉਹਦਾ ਬੜਾ ਭਰਾ ਅਤੇ 2.5 ਮਹੀਨੇ ਬਾਅਦ ਛੋਟਾ ਭਰਾ। ਹੁਣ ਫਿਰ ਕਿੱਥੇ ਹੈ ਜੀ ਯੁੱਧ ਨਸ਼ਿਆਂ ਵਿਰੁੱਧ
ਜੀ,
ਜੇ 3-3 ਮੌਤਾਂ ਹੋ ਰਹੀਆਂ ਨੇ ਅਤੇ ਆ 2.5-2.5 ਮਹੀਨਿਆਂ 'ਚ ਇੱਕੋ ਪਰਿਵਾਰ ਦੇ 2-2 ਪੁੱਤ ਜਾ ਰਹੇ ਨੇ। ਸੋ ਇਹਦਾ ਮਤਲਬ ਇਹ ਡਰਾਮੇਬਾਜ਼ੀ, ਇਹ ਇਸ਼ਤਿਹਾਰਬਾਜ਼ੀ, ਇਹ ਬੈਨਰਬਾਜ਼ੀ ਨਾਲ ਪੰਜਾਬ 'ਚੋਂ ਨਸ਼ਾ ਨਹੀਂ ਮੁੱਕਣਾ, ਧਰਾਤਲ 'ਤੇ ਬਹੁਤ ਕੁਛ ਕਰਨ ਦੀ ਲੋੜ ਹੈ, ਉਹਦੇ ਵਿੱਚੋਂ ਬਾਹਰ ਕੱਢਣ ਦੀ ਜਵਾਨੀ ਨੂੰ ਆਪਾਂ ਪਹਿਲਾਂ ਵੀ ਗੱਲ ਕੀਤੀ, ਉਹਨੂੰ ਦਿਸ਼ਾ ਨਿਰਦੇਸ਼ ਕੋਈ ਦੇਣ ਦੀ ਲੋੜ ਹੈ। ਸੋ ਉਹਦੇ 'ਤੇ ਕੰਮ ਨਹੀਂ ਹੋ ਰਿਹਾ, ਪੀੜਦਾਇਕ ਖਬਰ ਹੈ, ਅਫਸੋਸ ਹੈ, ਆਪਾਂ ਸਾਂਝੀ ਕਰ ਲੈਂਦੇ ਹਾਂ, ਪਰ ਇਹਦਾ ਹੱਲ ਕੋਈ ਨਿਕਲਦਾ ਦਿਖਦਾ ਨਹੀਂ ਹੈ।
ਮਾਪਿਆਂ ਦੇ ਮੋਢਿਆਂ ਦੇ ਉੱਪਰ ਸਭ ਤੋਂ ਵੱਡਾ ਭਾਰ ਔਲਾਦ ਦੀ ਲਾਸ਼ ਹੁੰਦੀ ਹੈ ਜੀ, ਇਹ ਔਲਾਦ ਦੀ ਅਰਥੀ ਹੈ,
ਬਿਲਕੁਲ
ਬਹੁਤ ਮੁਸ਼ਕਲ ਆ। ਦੀਪਕ ਜੀ ਅਗਲੇ ਹਫ਼ਤੇ ਫਿਰ ਗੱਲਬਾਤ ਕਰਦੇ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ,
ਬਹੁਤ ਸ਼ੁਕਰੀਆ,
ਥੈਂਕ ਯੂ ਜੀ।